ஏன் பிராணாசும்பு மிந்து கிருபானதானும் ஜகுமை குரு ஏ சம்சார தாபஹரண கருணா மேன் ஸ்வப துக்கஹரும் ஏ சரணம் யோக தயால ਜਿਨ੍ਹਾਂ ਨਾਲ ਮੇਰਾ ਕਰੂ ਸਰੀਰ ਸਵਸਥ ਕੀਨ ਸਮਏ ਨਾਨਕ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ ਸਰਵੇ ਬਵੰਤੁ ਸੁਖੀ ਨੈਨ ਸਰਵੇ ਸੰਤੂ ਨਿਰਾਮੇਵ ਸਰਵੇ ਭਦ੍ਰਾਣੀ ਪਸ਼ਵ ਜੰਤੁ ਮਾਂ ਕਸਚਿਦ ਦੁਖੇ ਭਾਗ ਬਵੇਤ ਕਹਾਂ ਬੁੱਧ ਬ੍ਰਹਮ ਤੁਸ਼ ਹਮਾਰੀ ਵਰਨ ਸਕੇ ਮਹਿਮਾਨ ਜੋ ਤੁਹਾਰੀ ਹਮ ਨਾ ਸਬਦ ਕਰ ਸਿਬਦ ਦੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਬਦ ਕਰ ਸਿਬਦ ਦੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਜੁਗ ਜੁਗ ਅਟਲ ਸ਼ਬਦ ਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰ ਉਪਸਥਿਤ ਹੋਈ ਹੋਈ ਸਤਸੰਗ ਜੀ ਸਨਿਮਰ ਬੱਥੇ ਅਰਜ ਕਰਨਾ ਪਰਵਾਨਿਓ ਸਾਰੇ ਗੱਜ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਨੇ ਬੇਅੰਤ ਰਹਿਮਤ ਕੀਤੀ ਜੋ ਅੰਮ੍ਰਿਤ ਵੇਲੇ ਦਾ ਸੁਭਾਗ ਜੁੜਿਆ ਔਰ ਆਪ ਜੀ ਨੇ ਅਸਾਂ ਜੀ ਦੀ ਗੱਲ ਦਾ ਕੀਰਤਨ ਉਸ ਤੋਂ ਪਹਿਲੇ ਨਿਤਨੇਮ ਗੁਰਮੰਤਰ ਤੇ ਨਾਲ ਹੀ ਪਰਮੇਸ਼ਰ ਦਾ ਜੋ ਹੁਕਮ ਲਿਆ ਆਵਾਮ ਦੇ ਲਈ ਜੋ ਉਸ ਮਾਲਕ ਦਾ ਪੈਗਾਮ ਆਇਆ ਕੁਝ ਸਮੇਂ ਦੇ ਲਈ ਉਹਦੇ ਨਾਲ ਜੁੜੀ ਹੈ। ਉਹ ਜਿਹੜਾ ਪੈਗਾਮ ਹੈ ਉਹੀ ਇੱਕ ਅਸਲੀ ਸੁਨੇਹਾ ਹੈ ਜਿਸ ਦੇ ਅਨੁਸਾਰ ਆਪਣੇ ਜੀਵਨ ਨੂੰ ਬਦਲਣਾ ਹੈ, ਤੋਰਨਾ ਹੈ, ਜ਼ਿੰਦਗੀ ਦਾ ਰੂਪਾਂਤਰ ਗੁਰਦੇਵ ਦੇ ਦਰਸਾਏ ਮਾਰਗ ਦੇ ਅਨੁਸਾਰ ਕਰਨਾ। ਸੋ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹੋਏ ਫਰਮਾ ਰਹੇ ਹਨ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ
ਸੰਨਾ ਸ੍ਰੀ ਰਾਮ ਸ਼ਬਦ ਦੇ ਕਰਤਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੇ ਗੁਰਦੇਵ ਦਾ ਯੋਗਦਾਨ ਵੇਖਿਆ ਜਾਏ ਸਭ ਤੋਂ ਵੱਡਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ। ਇਹਦੇ ਨਾਲੋਂ ਵੱਡਾ ਲੋਕਾਈ ਦੇ ਉੱਪਰ ਸਿੱਖ ਤੇ ਹੈ ਹੀ, ਪੂਰੀ ਦੁਨੀਆਂ ਦੇ ਉੱਪਰ ਇਹਦੇ ਨਾਲੋਂ ਵੱਧ ਕੇ ਕੋਈ ਵੀ ਪਾਰੋਪਕਾਰ ਨਹੀਂ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਫਰਮਾ ਰਹੇ ਹਨ
ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ
ਜਾ ਕੋ ਜਿਸ ਨੂੰ ਕੀ ਲਿਖਦੇ ਨੇ ਹਰ ਰੰਗ ਲਾਗੋ। ਰੰਗ ਦਾ ਅਰਥ ਪ੍ਰੇਮ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਜਿਸ ਨੂੰ ਹਰ ਹਰੀ ਦਾ ਪਿਆਰ ਲੱਗ ਗਿਆ, ਪਰ ਲੱਗਦਾ ਨਹੀਂ। ਅਖਿਆਈ ਇਹ ਆ, ਦੁੱਖ ਇਹ ਆ, ਸਾਰਾ ਕੁਛ ਕਰ ਲੈਣ ਦੇ ਬਾਵਜੂਦ ਅਸੀਂ ਉਸ ਮਾਲਕ ਨੂੰ ਸਮਰਪਣ ਨਹੀਂ ਹੋ ਸਕੇ। ਥੋੜੀ ਜਿਹੀ ਘਾਟ ਨਿਊਨਤਾ ਉਨਤਾ ਹੀ ਸਾਡੇ ਅੰਦਰ ਮੌਜੂਦ ਰਹਿੰਦੀ ਹੈ। ਗੁਰਦੇਵ ਕਹਿੰਦੇ ਜਿਨ੍ਹਾਂ ਨੂੰ ਉਸ ਮਾਲਕ ਦਾ ਪਿਆਰ ਲੰਘ ਗਿਆ ਉਹ ਫਿਰ ਜੀ ਪਏ ਨੇ, ਸੁਰਜੀਤ ਨੇ ਸੰਧੀ ਵਕਾਲਣ ਦੇ ਲਈ ਉਨ੍ਹਾਂ ਨੂੰ ਜੀਵਨ ਜਿਹੜਾ ਆ ਉਹ ਮਿਲ ਗਿਆ। ਪਰੰਤੂ ਦੂਸਰੇ ਪਾਸੇ ਉਹ ਨੇ ਜਿਹੜੇ ਦੁਨੀਆਂ ਦੀ ਮੌਜ ਮਸਤੀ ਦੇ ਅੰਦਰ ਦੁਨਿਆਵੀ ਰੰਗ ਢੰਗ ਦੇ ਵਿੱਚ ਜਿਉਂਦੇ ਨੇ ਉਹਨਾਂ ਦੇ ਲਈ ਮਹਾਰਾਜ ਨੇ ਆਖਿਆ ਸੋ ਜੀਵਿਆ ਜਿਸ ਮਨ ਵਸਿਆ ਸੋਏ। ਜਿਉਂਦਾ ਕੌਣ ਆ? ਜਿਸ ਦੇ ਅੰਦਰ ਉਹ ਵਸ ਗਿਆ। ਨਾਨਕ ਜੀਵੈ ਅਵਰ ਨਾ ਕੋਏ, ਹੋਰ ਨੀ ਕੋਈ ਜੀਂਦਾ। ਤੇ ਫਿਰ ਕੀ ਹੈ, ਜੇ ਜੀਵੈ ਪੱਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਤੇ ਅੱਗੇ ਕੀ ਕਹਿੰਦੇ ਨੇ, ਰਾਜ ਰੰਗ ਮਾਲ ਰੰਗ ਰੰਗ ਲਾਗਾ ਨੱਚੇ ਨੰਗ। ਕੀ ਕਹਿੰਦੇ ਮਹਾਰਾਜ? ਕਹਿੰਦੇ ਨਾਨਕ ਠੱਗਿਆ ਮੁੱਠਿਆ ਜਾਏ ਬਿਨ ਨਾਵੇ ਪੱਤ ਗਿਆ ਹੋਵੇ। ਰਾਜ ਰੰਗ ਮਾਲ ਰੰਗ ਤੇਰਾ ਪਿਆਰ ਕਹਿੰਦੇ ਵਿੱਚ ਆ, ਤੂੰ ਕਹਿੰਦੇ ਵਿੱਚ ਫਸਿਆ ਹਕੂਮਤ ਦੇ ਨਸ਼ੇ ਦੇ ਅੰਦਰ। ਤੇਰੇ ਅੰਦਰ ਇਹ ਭਾਵਨਾ ਕਿ ਮੇਰੀ ਹਕੂਮਤ ਆ, ਜਿੰਨੇ ਵੀ ਹਕੂਮਤ ਤੇ ਅਸੀਂ ਬਣਾ ਲੈਂਦੇ ਹਾਂ। ਕਿਵੇਂ? ਜੇ ਬਾਹਰ ਨਹੀਂ ਹਕੂਮਤ ਤੇ ਘਰ ਦੇ ਪਰਿਵਾਰ ਤੇ ਹਕੂਮਤ ਚਲਾਉਣੀ ਸ਼ੁਰੂ ਕਰ ਦਿੰਦੇ ਹਾਂ। ਸੰਬੰਧੀਆਂ ਦੇ ਉੱਪਰ ਆਪਣੇ ਆਪ ਨੂੰ ਵੱਡਾ ਜਾਣ ਕੇ ਹੁਕਮ ਕਰਦੇ ਆਰਡਰ ਕਰਦੇ ਹਾਂ, ਜਿਵੇਂ ਬਰਗੇਡੀਅਰ ਫੌਜ ਨੂੰ ਕਰਦਾ। ਮਹਾਰਾਜ ਕਹਿੰਦੇ ਵੀ ਤੈਨੂੰ ਮਾਣਿਆ, ਪਰ ਜਿਹੜਾ ਇੱਕ ਧਾਰਮਿਕ ਅਕੀਦਾ ਹੈ, ਧਾਰਮਿਕ ਵਿਅਕਤੀ ਆ, ਉਹਦੀ ਨਜ਼ਰ ਕਿੱਥੇ ਹੁੰਦੀ? ਗੁਰਦੇਵ ਕਹਿੰਦੇ ਤੁਰਾ ਮਰ ਹਸਤ ਲਸ਼ਕਰ ਵਹਿ ਜ਼ਰਾ, ਮਰਾ ਨਿਗਾਹ ਹਸਤ ਸੋਜਦਾ ਸ਼ੁਕਰ। ਔਰੰਗਜ਼ੇਬ ਤੇਰਾ ਨਜ਼ਰੀਆ ਮੇਰੇ ਕੋਲ ਧਨ ਬੜਾ ਹੈ, ਤੈਨੂੰ ਇਵੇਂ ਮਹਿਸੂਸ ਹੋਇਆ ਮਾਣ ਆ ਕਿ ਮੇਰੇ ਕੋਲ ਫੌਜ ਬੜੀ ਆ, ਪਰ ਮਰਾ ਨਿਗਾਹ ਅਸਤ, ਮਰਾ ਦਾ ਅਰਥ ਮੈਂ, ਮੇਰੀ ਨਿਗਾਹ ਜਿਹੜੀ ਅਸਤ ਹੈ ਕਿੱਥੇ? ਯੋਜਦਾ ਸ਼ੁਕਰ, ਤੇ ਮੈਂ ਉਸ ਮਾਲਕ ਦੀ ਸ਼ੁਕਰੀਆ ਅਦਾ ਕਰ ਦੇਣ ਦੇ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਿਹਾ। ਉਸ ਮਾਲਕ ਦਾ ਸ਼ੁਕਰੀਆ ਅਦਾ ਕਰਨ ਦੇ ਵਿੱਚ ਹੀ ਵਕਤ ਨੂੰ ਬਤੀਤ ਕਰਦਾ, ਇਹੀ ਫਰਕ ਆ। ਗੁਰਦੇਵ ਕਹਿੰਦੇ ਮਾਲ ਰੰਗ ਹਸਤ ਲਸ਼ਕਰ ਵਹਿ ਜਾ ਰਿਹਾ, ਤੇਰਾ ਪਿਆਰ ਆ, ਤੂੰ ਮਸਤ ਆ ਘੋੜਿਆਂ ਦੇ ਵਿੱਚ, ਧਨ ਦੇ ਵਿੱਚ, ਦੌਲਤ ਦੇ ਵਿੱਚ। ਤੇ ਅੱਗੇ ਕੀ ਕਹਿੰਦੇ, ਰੰਗ ਲਾਗਾ ਨੱਚੇ ਨੰਗ, ਜਿਸ ਨੂੰ ਮਾਇਆ ਨੇ ਇਹੋ ਜਿਹਾ ਫੜਿਆ, ਪਕੜ ਲਿਆ, ਯਕੜ ਲਿਆ, ਉਹ ਫਿਰ ਨਿਸੰਗ ਹੋ ਜਾਂਦਾ, ਉਹ ਫਿਰ ਆਪਣੇ ਬੁਰਾਈ ਦੀ ਵਿਚਾਰ ਨਹੀਂ ਕਰਦਾ, ਔਰ ਉਹਦਾ ਇੱਕੋ ਇੱਕ ਜੀਵਨ ਮਕਸਦ ਹੁੰਦਾ ਧਨ ਇਕੱਠਾ ਕਰਨਾ। ਕਿਤਿਓ ਵੀ ਆ ਜਾਵੇ ਕੋਈ ਵਾਸਤਾ ਨਹੀਂ। ਤੇ ਮਹਾਰਾਜ ਕਹਿੰਦੇ ਅਜਿਹੇ ਲੋਕ ਖੁਦ ਠੱਗੇ ਗਏ ਨੇ, ਤੇ ਦੂਸਰਿਆਂ ਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜਾ ਖੁਦ ਠੱਗਿਆ ਗਿਆ, ਲੁੱਟਿਆ ਗਿਆ, ਦੂਸਰੇ ਨੂੰ ਉਹ ਕਿਵੇਂ ਲੁੱਟ ਸਕਦਾ? ਜੇ ਉਹਦੇ ਵਿੱਚ ਅਕਲ ਸਮਝ ਤੇ ਕੁਝ ਗਿਆਨ ਹੁੰਦਾ ਤੇ ਖੁਦ ਕਿਉਂ ਠੱਗਿਆ ਜਾਂਦਾ? ਆਪ ਠੱਗਿਆ ਗਿਆ, ਮੁੱਠੇ ਦਾ ਅਰਥ ਹੁੰਦਾ ਠੱਗਿਆ ਜਾਣਾ। ਨਾਨਕ ਮੁੱਠਿਆ ਠੱਗਿਆ ਜਾਏ ਨਾ, ਠੱਗਿਆ ਗਿਆ। ਫਿਰ ਕੀ ਹੋਇਆ, ਬਿਨ ਨਾਵੈ ਪੱਤ ਗਿਆ ਗਵਾਏ। ਪਰੰਤੂ ਨਾਮ ਤੋਂ ਖਾਲੀ ਹੋਣ ਦੇ ਕਾਰਨ ਉਹ ਆਪਣੀ ਇਸ ਇੱਜ਼ਤ ਨੂੰ ਬਰਬਾਦ ਕਰ ਗਿਆ। ਤੂੰ ਠੱਗਿਆ ਗਿਆ, ਕਿੱਥੋਂ ਠੱਗਿਆ ਗਿਆ? ਵਧੀਆ ਵਧੀਆ ਖਾਣਿਆਂ ਤੋਂ। ਮਹਾਰਾਜ ਨੇ ਫਿਰ ਇੱਕ ਨਸੀਹਤ ਦਿੰਦੇ ਆਖਿਆ, ਮਹਾਰਾਜ ਕਹਿੰਦੇ ਵੀ ਜਿੱਤ ਖਾਧੇ ਤਨ ਪੀ ਲਈਏ ਮਨ ਮੈਂ ਚੱਲੇ ਵਕਾਰ। ਪਹਿਲੀ ਪੰਕਤੀ ਆ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿੱਤ ਖਾਧੇ ਤਨ ਪੀੜੀਏ, ਮਨ ਮੈਂ ਚੱਲੇ ਵਕਾਰ। ਮਹਾਰਾਜ ਕਹਿੰਦੇ ਤੂੰ ਤੇ ਬੜਾ ਪ੍ਰਸੰਨ ਹੋ ਕੇ ਖਾ ਰਿਹਾ ਸੀ, ਪਰ ਜਿਸ ਖਾਣ ਦੇ ਨਾਲ ਸਰੀਰ ਕੱਲ ਨੂੰ ਕੋਲੂ ਵਿੱਚ ਪੀੜਿਆ ਜਾਵੇਗਾ। ਵਿਸ਼ੇ ਵਕਾਰਾਂ ਦੀ ਅੱਗ ਜ਼ਿਆਦਾ ਪ੍ਰਬਲ ਹੋ ਉੱਠਦੀ ਆ, ਉਹ ਸਾਰਾ ਕੁਛ ਵਿਅਰਥ ਆ। ਇੱਥੇ ਬਸਮੀ ਮਹਾਰਾਜ ਨੇ ਚਾਰ ਵਾਰੀ ਸ਼ਬਦ ਵਰਤਿਆ, ਬਾਬਾ ਹੋਰ ਪਹਿਨਣ ਖੁਸ਼ੀ ਖਵਾਰ, ਜਿੱਤ ਪਹਿਨੇ ਤਨ ਪੀੜੀਏ, ਮਨ ਮੈਂ ਚੱਲੇ ਵਕਾਰ। ਸਤਿਗੁਰੂ ਵਾਹਿ ਸ਼੍ਰੀ ਕਹਿੰਦੇ ਵੀ ਉਹ ਸੁੰਦਰ ਕੱਪੜੇ ਵੀ ਵਿਅਰਥ ਨੇ, ਜਿਨ੍ਹਾਂ ਦੇ ਪਾ ਲੈਣ ਦੇ ਨਾਲ ਦੇਹ ਅਧਿਆਸ ਦਾ ਪ੍ਰਗਟਾਵ ਹੁੰਦਾ। ਜੋ ਕੱਪੜੇ ਪਹਿਨ ਨਾਲ ਤੂੰ ਆਪਣੀ ਸਰੀਰਕ ਸੁੰਦਰਤਾ ਦਾ ਇਜ਼ਹਾਰ ਕਰਦਾ, ਵਿਅਰਥ ਨੇ। ਬਾਬਾ ਹੋਰ ਚੜ੍ਹਨਾ ਖੁਸ਼ੀ ਖਵਾਰ, ਜਿੱਤ ਚੜ੍ਹੀਏ ਤਨ ਪੀੜੀਏ, ਮਨ ਮੈਂ ਚੱਲੇ ਵਕਾਰ। ਸਤਿਗੁਰੂ ਕਹਿੰਦੇ ਵੀ ਉਹ ਸਵਾਰੀਆਂ ਵੀ ਵਿਅਰਥ ਨੇ। ਕਿਹੜੀਆਂ? ਜਿਨ੍ਹਾਂ ਦੇ ਉੱਪਰ ਸਵਾਰ ਹੋ ਕੇ ਤੇ ਮਨ ਵਕਾਰੀ ਹੋ ਜਾਂਦਾ ਹੈ, ਮਨ ਦੇ ਅੰਦਰ ਹੰਬਤਾ ਆ ਜਾਂਦੀ ਕਿ ਮੈਂ ਇੱਡੀ ਵੱਡੀ ਗੱਡੀ ਲੈ ਲਈ, ਮਰਸਡੀ ਲੈ ਲਈ, ਮੈਂ ਆਹ ਗੱਡੀ ਲੈ ਲਈ, ਮੈਨੂੰ ਕੈਨੇਡਾ ਤੋਂ ਫੋਨ ਆਇਆ, ਕਹਿਣ ਲੱਗੇ ਵੀ ਸਾਡੇ ਕੋਲ ਉਹ ਗੱਡੀ ਆ ਜਿਹੜੀ ਲਾਗੇ ਸਾਗੇ ਕਿਸੇ ਕੋਲ ਵੀ ਨਹੀਂ। ਹੰਕਾਰ ਜਿਉਂ ਦਾ ਤਿਉਂ ਮੌਜੂਦ, ਮਹਾਰਾਜ ਕਹਿੰਦੇ ਵਿਅਰਥ ਆ। ਤੇ ਇੱਕ ਵਾਰ ਇਹਨੇ ਗੱਲ ਹੋਰ ਵੀ ਇਸੇ ਹੀ ਸ਼ਬਦ ਵਿੱਚ ਲਿਖੀ, ਮਹਾਰਾਜ ਕਹਿੰਦੇ ਬਾਬਾ ਹੋਰ ਸੌਣਾ ਖੁਸ਼ੀ ਖਵਾਰ, ਜਿੱਤ ਸੁੱਤੇ ਤਨ ਪੀੜੀਏ, ਮਨ ਮੈਂ ਚੱਲੇ ਵਕਾਰ। ਇਹ ਸ਼ਬਦ ਮੈਂ ਅੱਗੇ ਪਿੱਛੇ ਕਰ ਦਿੱਤਾ, ਜੋੜ ਤੁਸੀਂ ਆਪ ਕਰ ਲੈਣਾ। ਮਹਾਰਾਜ ਕਹਿੰਦੇ ਉਹ ਸੇਜਾ ਵਿਅਰਥ ਆ, ਜਿਸ ਦੇ ਉੱਪਰ ਸੌਣ ਦੇ ਨਾਲ ਮਨ ਵਸ਼ਾ ਹੀ ਹੋ ਜਾਂਦਾ, ਵਕਾਰਾਂ ਵੱਲ ਪ੍ਰਗਟ ਹੁੰਦਾ ਆ। ਤੇ ਸੇਜਾ ਹੀ ਇੱਕ ਇਹੋ ਜਿਹੀ ਚੀਜ਼ ਆ ਜਿਸ ਨੂੰ ਮਨੁੱਖ ਛੱਡ ਨਹੀਂ ਸਕਦਾ। ਆਮ ਤੌਰ ਤੇ ਜਦੋਂ ਬੰਦਾ ਬੱਚਾ ਗੱਡੀ ਚਲਾਉਣ ਲੱਗਦਾ ਤੇ ਆਪਾਂ ਸਮਝਾਉਂਦੇ ਕਿ ਬੇਟਾ ਗੱਡੀ ਨੂੰ ਥੋੜਾ ਧਿਆਨ ਨਾਲ ਚਲਾਉਣਾ, ਕਿਉਂਕਿ ਐਕਸੀਡੈਂਟ ਹੋ ਜਾਂਦਾ ਹੈ, ਐਕਸੀਡੈਂਟ ਹੋ ਜਾਂਦਾ, ਇਸ ਕਰਕੇ ਗੱਡੀ ਨਾ ਵੀ ਚਲਾਏ ਤਾਂ ਵੀ ਠੀਕ ਆ, ਜਾਂ ਥੋੜੀ ਧਿਆਨ ਨਾਲ ਸਾਵਧਾਨੀ ਨਾਲ ਚਲਾਉਣੀ। ਔਰ ਜੇ ਕੁਝ ਬੰਦਾ ਹੋਰ ਕਿਤੇ ਜਾ ਰਿਹਾ ਤੇ ਉਹਨੂੰ ਕਹਿਣਾ ਥੋੜਾ ਧਿਆਨ ਨਾਲ ਰਹਿਣਾ, ਇੱਥੇ ਕੋਈ ਮੁਸ਼ਕਲ ਆ ਜਾਂਦੀ ਆ, ਮੌਤ ਆ ਸਕਦੀ। ਪਰ ਦੁਨੀਆ ਦੇ ਉੱਪਰ 99% ਲੋਕ ਜਿਹੜੇ ਉਹ ਸੇਜਾਂ ਤੇ ਮਰੇ ਨੇ, ਮੰਜਿਆਂ ਤੇ ਮਰੇ ਨੇ। ਪਰ ਅੱਜ ਤੱਕ ਕਿਸੇ ਨੇ ਆਖਿਆ ਵੀ ਜਰਾ ਧਿਆਨ ਨਾਲ ਸੌਣਾ, ਮੌਤ ਆ ਸਕਦੀ ਹੈ। ਕਈਆਂ ਕਿਹਾ ਕਿਸੇ ਨੇ? ਕਿਉਂਕਿ ਸਾਡੀ ਇਸ ਸੇਜਾਂ ਦੇ ਨਾਲ ਅਜਿਹੀ ਤਦਾਤਮਿਕਤਾ ਆ, ਇਹਨੂੰ ਛੱਡ ਹੀ ਨਹੀਂ ਸਕਦੇ। ਇੱਕ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਆਵਾਜ਼ ਦੇ ਕੇ ਜਗਾਇਆ, ਟੁੰਬਿਆ, ਕੀ ਕਹਿੰਦੇ ਨੇ? ਬਾਬਾ ਹੋਰ ਸੌਣਾ ਖੁਸ਼ੀ ਖਵਾਰ, ਜਿੱਤ ਸੁੱਤੇ, ਜਿੱਥੇ ਸੌਣ ਦੇ ਨਾਲ ਜਿਸ ਆਰਾਮ ਦੇ ਅਵਸਥਾ ਦੇ ਵਿੱਚ ਜਾਣ ਤੋਂ ਬਾਅਦ ਮਨ ਵਕਾਰੀ ਹੋ ਜਾਂਦਾ ਨਾ, ਉਹ ਸੌਣਾ ਵੀ ਵਿਅਰਥ ਆ। ਸਤਿਗੁਰੂ ਪਾਤਸ਼ਾਹ ਕਹਿੰਦੇ ਰੰਗ, ਇੱਕ ਵਚਨ ਗੁਰਦੇਵ ਦਾ ਹੋਰ ਆਉਂਦਾ, ਮਹਾਰਾਜ ਕਹਿੰਦੇ ਰੰਗ ਤਰੰਗ ਗਰੀਬ ਮਸਤ ਸਭ ਲੋਕ ਸਦਾਸੀ। ਇੱਥੇ ਰੰਗ ਦਾ ਅਰਥ ਪ੍ਰੇਮ ਨਹੀਂ, ਮਹਾਰਾਜ ਕੀ ਕਹਿੰਦੇ? ਰੰਗ ਛਾਲਾ। ਇੱਥੇ ਰੰਗ ਦਾ ਅਰਥ ਕੀ? ਜਿਵੇਂ ਨਟ ਛਾਲਾ, ਜਿਹਨੂੰ ਆਪਾਂ ਥੀਏਟਰ ਕਹਿ ਦਿੰਦੇ। ਔਰ ਤਰੰਗ ਜੇਲ, ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਇਹ ਸਾਰਾ ਕੁਛ ਹਲੀਮੀ ਤੇ ਹੰਕਾਰ, ਸਾਰਾ ਕੁਛ ਹੀ ਤੈਨੂੰ ਇਸ ਦੁਨੀਆਂ ਤੋਂ ਹੰਕਾਰੀ ਅਥਵਾ ਵਕਾਰੀ ਬਣਾ ਦੇਣ ਵਾਲਾ ਆ। ਇਹਦੇ ਤੋਂ ਥੋੜਾ ਸਾਵਧਾਨ ਰਹੋ। ਗੁਰਦੇਵ ਨੇ ਆਵਾਜ਼ ਦਿੱਤੀ, ਸਾਵਧਾਨ ਇਕਾਗਰਤੀ, ਸਾਵਧਾਨ ਹੋ, ਸਚੇਤ ਹੋ, ਜਾਗ ਉੱਠ, ਸਮਝ। ਸਤਿਗੁਰੂ ਪਾਤਸ਼ਾਹ ਕੀ ਕਹਿ ਰਹੇ ਨੇ? ਮਹਾਰਾਜ ਕਹਿੰਦੇ ਰੰਗ ਲਾਂਗਾ, ਇੱਕ ਗੱਲ ਹੋਰ ਵੀ ਆ ਕਿ ਰੰਗ ਲਾਗਤ 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 ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਪਿਆਰ ਹੁੰਦਾ ਉਹ ਸਹਿਜੇ 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 ਲੱਗਦਾ ਆ, ਪਰ ਜਦੋਂ ਲੱਗਦਾ ਉਹ ਕਿਵੇਂ ਲੱਗਦਾ? ਕਬੀਰ ਨੂੰ ਪੁੱਛ ਲਿਓ ਵੀ ਕਿਵੇਂ ਲੱਗਿਆ ਸੀ। ਕਬੀਰ ਕਹਿੰਦਾ ਵੀ ਕਬੀਰ ਸਤਿਗੁਰ ਸੂਰਮੇ ਬਹਾਇਆ ਬਾਨ ਜੋ ਏਕ ਲਾਗਤ ਹੀ ਪੋਏ ਗਿਰ ਪਰਿਆ ਪਰਾ ਕਰੇਜੈ ਸ਼ੇਕ। ਕਹਿੰਦੇ ਜਦੋਂ ਸਤਿਗੁਰੂ ਦਾ ਬਚਨ ਰੂਪੀ ਬਾਣ ਵੱਜਿਆ ਤੇ ਉਹ ਤੀਰ ਖਾਣ ਦੇ ਸਾਰ ਹੀ ਮੈਂ ਧਰਤੀ ਤੇ ਡਿੱਗ ਪਿਆ, ਕਿਉਂਕਿ ਕਾਲਜਾ ਵਿੰਨਿਆ ਗਿਆ ਤੇ ਜਿਸ ਨੂੰ ਤੀਰ ਵੱਜਿਆ ਉਹ ਫਿਰ ਦੁਬਾਰਾ ਤੁਰ ਨਹੀਂ ਸਕਦਾ, ਨਹੀਂ ਉੱਠ ਸਕਦਾ। ਸ੍ਰੀ ਕਰਤਾਰਪੁਰ ਦੀ ਜੰਗ ਹੋਈ ਤੇ ਗੁਰਦੇਵ ਨੇ ਖੁਦ ਸ਼ਾਸਤਰਬੱਧ ਹੋ ਕੇ ਪੈਂਦੇ ਖਾਨ ਦਾ ਸੰਭਾਲ ਕੀਤਾ। ਮੁਗਲੀਆ ਫੌਜ ਦੇ ਪੰਜ ਮੁਖੀ ਜਿਹੜੇ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਸ਼ਾਮ ਨੂੰ ਗੁਰਦੇਵ ਦਾ ਦੀਵਾਨ ਸੰਜਿਆ। ਇਸ ਕਰਤਾਰਪੁਰ ਦੀ ਜੰਗ ਦੇ ਅੰਦਰ ਇੱਕ ਤੀਰ ਬਾਬਾ ਗੁਰਦਿੱਤਾ ਜੀ ਨੇ ਮਾਰਿਆ, ਇੱਕ ਕਹਿੰਦੇ ਵੀ ਇੱਕ ਦੁਸ਼ਮਣ ਇਹਨਾਂ ਦੇ ਸਾਹਮਣੇ ਆ ਗਿਆ ਤੇ ਗੁਰਦੇਵ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਇਹਨਾਂ ਨੂੰ ਬਾਬਾ ਸ਼ਬਦ ਨਾਲ ਸੰਬੋਧਨ ਹੁੰਦੇ ਸੀ, ਬਾਬਾ ਸ਼ਬਦ ਨਾਲ। ਜਿਸ ਵਕਤ ਸਾਹਮਣੇ ਆਇਆ ਤੇ ਉਹਨੇ ਗੁਰੂ ਪੁੱਤਰ ਜਾਣ ਕੇ ਤਿੰਨ ਤੀਰਾਂ ਦੀ ਵਾਛੜ ਕੀਤੀ, ਤਿੰਨ ਤੀਰ ਜਾਦੇ ਚਲਾਏ। ਬਾਬਾ ਜੀ ਸੁਭਾਵਕ ਹੀ ਰੋਕ ਲਏ, ਅਚਨਚੇਤ ਬਾਬਾ ਜੀ ਦੀ ਕਮਾਨ ਦੇ ਵਿੱਚੋਂ ਇੱਕ ਤੀਰ ਨਿਕਲਿਆ ਤੇ ਉਹ ਦੁਸ਼ਮਣ ਦੇ ਕਾਲਜੇ ਵਿੱਚ ਜਾ ਵੱਜਿਆ, ਧਰਤੀ ਤੇ ਡਿੱਗ ਪਿਆ ਤੇ ਬਾਬਾ ਜੀ ਉਹਦੇ ਨਾਲ ਆਵਾਜ਼ ਨਾਲ ਗੱਲਾਂ ਕਰ ਰਹੇ ਨੇ। ਕਹਿਣ ਲੱਗੇ ਉਹ ਭਰਾ ਵੀਰ ਤੂੰ ਤਿੰਨ ਕਾਨੀਆਂ ਮੇਰੇ ਵੱਲ ਚਲਾਈਆਂ। ਵੇਖੋ ਤੀਰ ਨੂੰ ਉਹ ਕਾਨੀ ਕਹਿ ਰਹੇ, ਕਿੰਨੇ ਭੋਲੇ ਹੋਣਗੇ। ਕਹਿੰਦੇ ਤੂੰ ਤਿੰਨ ਕਾਨੀਆਂ ਮੇਰੇ ਵੱਲ ਛੱਡੀਆਂ, ਮੈਂ ਗੁੱਸਾ ਕੋਈ ਨਹੀਂ ਕੀਤਾ ਤੇ ਮੈਂ ਇੱਕ ਕਾਨੀ ਛੱਡੀ ਆ ਤੇ ਤੂੰ ਰੁੱਸ ਕੇ ਧਰਤੀ ਤੇ ਡਿੱਗ ਪਿਆ। ਗੱਲ ਕਰ ਰਹੇ ਨੇ ਜੇ ਤੀਰ ਮਾਰਿਆ ਉਹ ਵੀ ਟਿਕਾਣੇ, ਰੋਕਿਆ ਉਹ ਵੀ ਕਰਤਵ ਵਿਦਿਆ ਆ ਸ਼ਾਸਤਰ ਵਿਦਿਆ ਦੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆ ਗਏ, ਮਹਾਰਾਜ ਕਹਿਣ ਲੱਗੇ ਬਾਬਾ ਜੀ ਤੁਹਾਡੀ ਇਸ ਕਾਨੀ ਦੇ ਨਾਲ ਤੁਹਾਡਾ ਦੁਸ਼ਮਣ ਮਰ ਗਿਆ। ਤੇ ਬਾਬਾ ਜੀ ਹੈਰਾਨ ਹੋ ਕੇ ਕਹਿਣ ਲੱਗੇ ਮਰ ਗਿਆ? ਕਹਿਣ ਲੱਗੇ ਜਿਸ ਕਾਨੀ ਚਲਾ ਦੇਣ ਦੇ ਨਾਲ ਦੁਸ਼ਮਣ ਅਥਵਾ ਬੰਦਾ ਮਰ ਜਾਂਦਾ, ਅੱਜ ਤੋਂ ਮੈਂ ਪ੍ਰਤੱਗਿਆ ਕਰਦਾ ਕਿ ਮੈਂ ਇਹ ਕਾਨੀ ਨਹੀਂ ਚਲਾਵਾਂਗਾ। ਤੀਰ ਵੱਜਾ ਸੂਰਮਨ ਸੀ, ਹੁਣ ਇੱਕ ਅਣਜਾਣ ਕਮਜ਼ੋਰ ਤੀਰ ਚਲਾਵੇ ਤੇ ਉਹ ਕੀ ਕਰੇਗਾ, ਕੀ ਖੂਨ ਖੋ ਦੇਵੇਗਾ? ਪਰ ਜਿਸ ਵਕਤ ਸੂਰਮੇ ਦੇ ਹੱਥ ਵਿੱਚੋਂ ਤੀਰ ਨਿਕਲਦਾ ਤੇ ਉਹ ਕਈਆਂ ਨੂੰ ਵਿੰਨ ਜਾਂਦਾ ਹੈ। ਰਾਜ ਦਰਬਾਰ ਦੇ ਅੰਦਰ ਪੰਡਿਤ ਕਥਾ ਕਰਦਾ, ਕਥਾ ਇੱਥੇ ਆ ਗਈ ਕਿ ਜੋ ਰਾਮ ਦਾ ਨਾਮ ਲੈਂਦਾ ਉਹ ਮੁਕਤ ਹੋ ਜਾਂਦਾ। ਬੜਾ ਕੀਮਤੀ ਤੋਤਾ ਉਸ ਸਭਾ ਦਾ ਸ਼ਮਾਲ ਸੀ। ਤੋਤੇ ਨੇ ਜਵਾਬ ਦਿੱਤਾ, ਕਹਿਣ ਲੱਗਿਆ ਪੰਡਿਤ ਜੀ ਮੈਂ ਰੋਜ਼ ਕਥਾ ਸੁਣਦਾ ਔਰ ਰਾਮ ਰਾਮ ਕਰਦਾ, ਮੈਂ ਤੇ ਇਸ ਪਿੰਜਰੇ ਵਿੱਚੋਂ ਬਾਹਰ ਨਹੀਂ ਨਿਕਲਿਆ ਤੇ ਤੁਸੀਂ ਕਹਿੰਦੇ ਜੀਵਨ ਮੁਕਤੀ ਹੋ ਜਾਂਦੀ। ਪੰਡਿਤ ਨੂੰ ਜਵਾਬ ਨਾ ਆਉੜਿਆ। ਰਾਜੇ ਨੇ ਆਖਿਆ ਵੀ ਪੰਡਿਤ ਜੀ ਦਿਨ ਸੱਤ ਦਿੱਤੇ, ਜੇ ਤੇ ਇਹਦਾ ਜਵਾਬ ਦੇ ਦਿੱਤਾ ਠੀਕ ਆ, ਨਹੀਂ ਤੇ ਨੌਕਰੀ ਤੋਂ ਬਰਖਾਸਤ। ਪੰਡਿਤ ਬੜਾ ਪਰੇਸ਼ਾਨ, ਘਾਰੇ ਦੀ ਪੁੱਤਰੀ ਨੇ ਦੇਖਿਆ, ਕਾਰਨ ਪੁੱਛਿਆ। ਕਹਿਣ ਲੱਗੀ ਪਿਤਾ ਜੀ ਨਿਸ਼ਚਿੰਤ ਹੋ ਜਾਓ, ਸੱਤਵੇਂ ਦਿਨ ਜਵਾਬ ਦਿੱਤਾ ਜਾਏਗਾ। ਇਹ ਲਟਕੀ ਸੀ ਉਪਾਸ਼ਕ ਮਹਾਰਿਸ਼ੀ ਜੜਪਰਥ ਦੀ। ਕਹਿਣ ਲੱਗੀ ਆ ਸਮੱਸਿਆ, ਰਿਸ਼ੀ ਜੀ ਖੜ ਗਏ। ਉਹ ਕਹਿਣ ਲੱਗੇ ਗੱਲ ਤੇ ਛੋਟੀ ਜਿਹੀ ਆ, ਪਰ ਜਿਸਨੇ ਇਹ ਬਚਨ ਕਰਨਾ ਉਹਦੇ ਵਿੱਚ ਸੱਤਿਆ ਹੋਣੀ ਚਾਹੀਦੀ, ਤਾਕਤ ਹੋਣੀ ਚਾਹੀਦੀ। ਕਈ ਵਾਰ ਆਪਾਂ ਵਿਚਾਰ ਕਰਨੇ ਨੇ ਕਥਾ ਕੀਰਤਨ ਬੜਾ ਹੋ ਰਿਹਾ, ਅਸਰ ਨਹੀਂ ਹੋ ਰਿਹਾ। ਅਸਰ ਕਾਰਨ ਇਹ ਆ ਉਹ ਮੇਰੇ ਵਰਗੇ ਹੀ ਆ, ਬਚਨ ਵਿੱਚ ਅਥਵਾ ਕਮਾਈ ਵਿੱਚ ਕੋਈ ਸੱਤਿਆ ਤੇ ਤਾਕਤ ਨਹੀਂ। ਬਾਬਾ ਆਦਰ ਸਿੰਘ ਜੀ ਮਸਤੂ ਆਉਣੇ ਵਾਲੇ ਮਹਾਂਪੁਰਸ਼ ਕਲਕੱਤੇ ਸੱਤ ਦਿਨ ਪ੍ਰਚਾਰ ਕੀਤਾ, ਕੋਈ ਨਹੀਂ ਗੱਲ ਕੀਤੀ। ਸੱਤਵੇਂ ਦਿਨ ਇੱਕ ਵਾਰ ਆਖਿਆ ਸੰਗਤ ਜੀ ਗੁਰੂ ਦਾ ਦਰਸਾਇਆ ਮਾਰਗ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੋ। ਕਿਹਾ ਜਾਂਦਾ ਕਿ ਇੱਕ ਦਿਨ ਵਿੱਚ 25,000 ਲੋਕਾਂ ਨੇ ਅੰਮ੍ਰਿਤ ਛਕਿਆ। ਕੁਝ ਸੁਭਾਵਾਂ ਵਾਲੇ ਆਏ, ਕਹਿਣ ਲੱਗੇ ਬਾਬਾ ਜੀ ਸਾਲ ਹੋ ਗਿਆ ਦੁਹਾਈ ਦਿੰਦਿਆਂ ਨੂੰ, ਕਦੀ 10 ਤੇ ਕਦੀ 5, ਤੇ ਇੱਕ ਬਚਨ ਦੇ ਨਾਲ। ਤੇ ਬਾਬਾ ਜੀ ਨੇ ਉਸ ਵਕਤ ਆਪਣੇ ਆਪ ਨੂੰ ਲਗਾਇਆ, ਕਹਿਣ ਲੱਗੇ ਸੰਗਤ ਜੀ ਇਹ ਬਚਨ ਵਿੱਚ ਸ਼ਕਤੀ ਇਸ ਕਰਕੇ ਆ ਗਈ ਕਿ ਅੱਜ ਤੱਕ ਮੈਂ ਆਪਣੇ ਕੇਸਾਂ ਨੂੰ ਜੂਠੇ ਹੱਥ ਨਹੀਂ ਲਾਏ। ਗੱਜ ਕੇ ਬੋਲੋ। ਕਹਿੰਦੇ ਜੂਠੇ ਹੱਥ ਨਹੀਂ ਲਾਏ, ਕੇਸਾਂ ਦਾ ਸਤਿਕਾਰ ਇਹੋ ਜਿਹਾ ਕਰਦੇ ਆ। ਫਿਰ ਜਨ ਭਰਥ ਜੀ ਕਹਿਣ ਲੱਗੇ ਬਚਨ ਤੇ ਇੰਨਾ ਹੀ ਆ, ਪਰ ਥੋੜਾ ਸ਼ਕਤੀ ਚਾਹੀਦੀ। ਕਥਾ ਆਰੰਭ ਹੋਈ, ਕਹਿਣ ਲੱਗੇ ਬਈ ਤੋਤੇ ਨੇ ਫਿਰ ਸਵਾਲ ਕੀਤਾ। ਜਨ ਭਰਥ ਜੀ ਅੱਗੇ ਆ ਗਏ, ਕਹਿਣ ਲੱਗੇ ਉਹ ਤੋਤਿਆ ਤੂੰ ਜੀਵਨ ਮੁਕਤੀ ਲਈ ਰਾਮ ਨਾਮ ਕਰ ਰਿਹਾ, ਤੂੰ ਤੇ ਕੇਵਲ ਉਧਰ ਪੂਰਤੀ ਲਈ ਢਿੱਡ ਭਰਨ ਦੇ ਲਈ ਰਾਮ ਰਾਮ ਕਰਦਾ, ਜਦੋਂ ਰਾਮ ਰਾਮ ਕਰਦਾ ਤੈਨੂੰ ਛੁਹਾਰੇ ਤੇ ਗਿਰੀਆਂ ਤੇ ਬਦਾਮ ਮਿਲ ਜਾਂਦੇ ਨੇ। ਇਹ ਇੱਕ ਬਚਨ ਸੀ, ਤੋਤੇ ਦੇ ਵੱਜਿਆ ਮੁਰਸ਼ਿਤ ਹੋ ਗਿਆ, ਬਾਹਰ ਰੱਖਿਆ ਉੱਡ ਗਿਆ। ਉੱਡਣ ਤੋਂ ਪਹਿਲਾਂ ਉਹਨੇ ਇੱਕ ਗੱਲ ਅਰਜ਼ ਕੀਤੀ, ਰਾਮ ਨਾਮ ਸੱਤ ਹੈ ਪਰ ਕੀ ਕਾਰਨ ਆ ਕੁੰਜੀ ਸੰਤਨ ਹੱਥਿਆ। ਕਹਿੰਦਾ ਕਿਸੇ ਬਲੀ ਪੁਰਖ ਦੇ ਹੱਥ ਵਿੱਚੋਂ ਇਹ ਕੁੰਜੀ ਆ, ਬਲੀ ਪੁਰਸ਼ ਦੀ ਜ਼ਬਾਨ ਦੇ ਵਿੱਚੋਂ ਨਿਕਲਿਆ ਹੋਇਆ ਬੋਲ ਉਹ ਉਧਾਰ ਕਰ ਜਾਂਦਾ, ਪਾਰ ਕਰ ਜਾਂਦਾ। ਸਤਿਗੁਰੂ ਪਾਤਸ਼ਾਹ ਕੀ ਕਹਿੰਦੇ ਨੇ, ਰੰਗ ਲਾਗਾ ਪਿਆਰ ਲਾਗਾ ਪਰ ਕਦੋਂ ਪ੍ਰੇਮ ਕੇ ਸਰ ਲਾਗੇ ਤਾਂ ਭੀਤਰ ਤਾਂ ਭਰਮ ਕਾਟਿਆ ਜਾਈ। ਜਦੋਂ ਪਿਆਰ ਦਾ ਤੀਰ ਵੱਜਿਆ ਤੇ ਭਰਮ ਮੂਰਛਿਤ ਹੋ ਗਿਆ, ਭਰਮ ਖਤਮ ਹੋ ਗਿਆ। ਮਹਾਰਾਜ ਕੀ ਕਹਿੰਦੇ, ਹਰ ਰੰਗ ਲਾਗੋ, ਹਰੀ ਦੇ ਨਾਮ ਦਾ ਜਿਹੜਾ ਰੰਗ ਆ ਉਹ ਲੱਗਿਆ ਤੇ ਫਿਰ ਕੀ ਹੋ ਗਿਆ। ਇਸ ਯੁਗ ਮੈਂ, ਯੁਗ ਦਾ ਅਰਥ ਵਕਤ ਹੁੰਦਾ ਹੈ। ਭਾਰਤੀਆ ਸੰਸਕ੍ਰਿਤੀ ਨੇ ਸਮੇਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ, ਜਿਹੜਾ ਚੰਗਾ ਆ ਉਹਨੂੰ ਸਤਯੁਗ ਆਖ ਦਿੰਦੇ ਨੇ, ਜਿਹੜਾ ਉਹਦੇ ਨਾਲ ਥੋੜਾ ਜਿਹਾ ਨਿਊਨਤਾਈ ਵਿੱਚ ਆ ਉਹਨਾਂ ਉਹਨੂੰ ਤ੍ਰੇਤਾ ਕਹਿ ਦਿੰਦੇ ਨੇ, ਜਿਹੜਾ ਫਿਰ ਆਣ ਕੇ ਤੀਸਰੇ ਹਿੱਸੇ ਤੇ ਫੜ ਗਿਆ ਉਹਦਾ ਨਾਮ ਕੀ ਆ ਦੁਆਪਰ। ਤੇ ਜਿੱਥੇ ਧਰਮ ਕਰਮ ਸ਼ਰਮ ਹਲਾ ਲੱਜਾ ਸਾਰਾ ਕੁਛ ਖਤਮ ਹੋ ਗਿਆ ਉਹਦਾ ਨਾਮ ਕੀ ਆ ਕਲਯੁਗ। ਸਤਿਗੁਰੂ ਪਾਤਸ਼ਾਹ ਨੇ ਇੱਥੇ ਇਹਨੂੰ ਉੱਤਮ ਵੀ ਮੰਨਿਆ, ਕਿਉਂਕਿ ਇਹਦੇ ਵਿੱਚ ਲੋਕ ਡਰ ਭੈ ਦੇ ਨਾਲ ਭਗਤੀ ਜ਼ਿਆਦਾ ਵੀ ਕਰਦੇ ਨੇ। ਕਲਯੁਗ ਉੱਤਮ ਯੁਗਾ ਬਾਹੇ। ਤੇ ਸਤਿਗੁਰੂ ਪਾਤਸ਼ਾਹ ਕੀ ਕਹਿੰਦੇ, ਕਹਿੰਦੇ ਭੈੜਾ ਸਮਾਂ, ਕਲ ਪਰਵਾਣ ਕਤੇਬ ਕਰਾਣ ਉਥੀ ਪੰਡਿਤ ਰਹੇ ਪ੍ਰਾਣ। ਕਲਯੁਗ ਦੇ ਅੰਦਰ ਅਜਿਹੇ ਵਿਭਚਾਰੀ ਲੋਕਾਂ ਦਾ ਬੋਲ ਬੱਲਾ, ਅਗਿਆਨੀ ਬੇਸਮਝ ਲੋਕ ਅੱਗੇ ਵੱਧਦੇ ਨੇ। ਦਸਮ ਗ੍ਰੰਥ ਦੇ ਅੰਦਰ ਮੇਰੇ ਸ਼ਹਿਨਸ਼ਾਹ ਦਾ ਬਚਨ ਆਉਂਦਾ, ਘੋਰ ਕਲੂ ਜਬ ਆਇਓ ਸਾਧ ਨਾ ਮਾਨੈ ਕੋਏ ਕਾਮੀ ਕ੍ਰੋਧੀ ਮਸ਼ਕਰੇ ਤਿੰਨ ਕੀ ਪੂਜਾ ਹੋਏ। ਤੇ ਹੁਣ ਹੋਰ ਕੋਈ ਦੱਸਣ ਦੀ ਜ਼ਰੂਰਤ ਹੈਗੀ। ਘੋਰ ਕਲੂ ਜਬ ਆਇਓ ਸਾਧ ਜਿਸਨੇ ਮਨ ਨੂੰ ਸਾਧਿਆ ਹੋਏ। ਭਾਈ ਮਨੀ ਸਿੰਘ ਨੇ ਗਿਆਨ ਰਤਨਾਵਲੀ ਦੇ ਅੰਦਰ ਇਹਦਾ ਅਰਥ ਕੀਤਾ ਕਿ ਉਹ ਸਾਧ ਹੁੰਦਾ ਜਿਸਨੇ ਮਨ ਨੂੰ ਸਾਧਿਆ ਹੁੰਦਾ। ਸਾਧ ਨਾ ਮਾਨੇ ਕੋਏ ਕਾਮੀ ਕ੍ਰੋਧੀ ਮਸ਼ਕਰੇ। ਤੇ ਤੁਹਾਡੇ ਸਾਹਮਣੇ ਕੀ ਕੁਛ ਹੋ ਰਿਹਾ, ਕਿੰਨੇ ਲੋਕਾਂ ਦੀਆਂ ਕਿੰਨੀਆਂ ਅਵਲਾਵਾਂ ਦੀ ਇੱਜ਼ਤ ਬਰਬਾਦ ਕਰਕੇ ਅੱਜ ਵੀ ਗੁਰੂ ਬਣ ਕੇ ਦੁਨੀਆਂ ਚ ਪੂਜੇ ਜਾ ਰਹੇ ਨੇ, ਚਾਹੇ CBI ਨੇ ਖਿੱਚ ਕੇ ਮੁਕਦਮੇ ਕੀਤੇ ਹੋਏ ਨੇ ਤੇ ਉਹ ਅੰਮ੍ਰਿਤ ਤਿਆਰ ਕਰਕੇ ਲੋਕਾਂ ਨੂੰ ਅੰਮ੍ਰਿਤ ਛਕਾ ਰਹੇ ਨੇ, ਉਹਦਾ ਨਾਮ ਉਹਨਾਂ ਨੇ ਰੱਖ ਲਿਆ ਜਾਮੇ ਇਮਤਿਹਾਨ, ਵੱਖਰਾ ਵੱਖਰਾ ਸ਼ਰਬਤ ਪਾ ਲਿਆ। ਸਤਿਗੁਰੂ ਪਾਤਸ਼ਾਹ ਕੀ ਕਹਿੰਦੇ, ਮਹਾਰਾਜ ਕਹਿੰਦੇ ਕਲਯੁਗ ਦੀ ਨਿਸ਼ਾਨੀ ਇਹ ਆ। ਯੁਗ ਤੇ ਯੁਗ ਦਾ ਅਰਥ ਦੋ ਵੀ ਹੁੰਦਾ ਹੈ, ਦੋ ਇੱਕ ਕੀ ਆ ਮਾਇਆ ਆ, ਦੂਸਰੇ ਬੰਨੇ ਕੀ ਆ ਪਰਮੇਸ਼ਰ ਆ।
सतगुरु पातशाह कहिंदे भी इस युग में दो चो निकल के जो एक नाल जुड़ गया द्वैष भावना नूं छड्ड के जिसने एक नूं ग्रहण कर लिया एक नूं अख्तियार कर लिया दो तो निकल के जिसने अपना समा एक विच कर लिया एक विच लीनता हो गई उन्हूं की कहिंदे ने वो कहियत है पूरा वो की है सूरा सूरे का अर्थ की हुंदा सूरबीर बहादुर महाराज की कहिंदे सूरा सो पहचानी है जो लड़े जीन कै हेत उर्जा पुरजा कट मरे कबूना छड़े खेत पहला की आखते ने गगन दमामा बाजो परो निशाने घाओ खेत जो मान लो सूरमा अब दूजन दूजन को चाओ गगन दमामा असी अर्थ यही करते रहे मैं भी यही करता से नकारे ते चोट बजी पर अंतरिम भाव अर्थ गगन आकाश ते मैं एक दिन अगे भी अर्ज की उपर हाट हाट पर आला आले पीतल थती सारी ही 84 लाख जूनी तो उत्तम मनुख शरीर ते मनुख शरीर दे उपर की हाट सिर इनू ही आकाश आख्या गगन दमामा बाजो मैं अमेरिका सी एल सप्रेंटे कथा करदा एक सज्जन का मैनू फोन आया कह लग्या भी मेरे सिर दे विच इवें होया कि दो गोले चले बड़े जोर नाल वो कोई साधु ज्ञानी नहीं वो वैसे श्री जप साहब का पाठ करता सी और किसी दे नाल उहदा कोई लैण देण नहीं सी इहना आखियो कि पखंडी होवेगा अपनी किरत करता सी रोज टैक्सी चलाउंदा सी कह लग्या मेरे दिमाग दे अंदर इवें होया कि दो गोले चले मैं पूछया महापुरशां नूं वो कहण लगे इह शुभ दे संकेत आ इह जिहड़ा उहदा केंद्र आ ना शक्ति का वह नाभी के अंदर हुंदा और सहजे सहजे उहदे नाल जोड़ दी तदात्मिकता बन रही है गगन दमामा बाजो उत्थे फिर गोले भी चलते आ पर इह निशाना घाओ फिर जिहड़ा निशाना जिसके अंदर अजही अवस्था आ जाती अनजाण बंदा इत्थे तों कुछ लै भी जांदा भरम लै देगा इह किवें हो सकदा पर दसो सतगुरु पातशाह कहिंदे यही असली तू अपने अंतरीव भाव नूं जानना और फिर उत्थे ही सूर वीर बचन के बले कौला बपरी संती छले तू बचन दे विच ताकत लै आउणी जिहड़ा अजिहे सिधांत दे अंदर टिक जांदा जिसने अपने मालक नूं आराध्या वो फिर विषय ते वकारां दे नाल जंग शुरू कर दिंदा तन जियो ते को जप में हर चित में दुद्ध विचारे दे नितना नित रहे जस नाव चढ़े भव सागर तारे ज्ञाने की बढ़नी मनो हाथ लै कातर दा कुतवार बहारे तन जियो ते को जप में वो मनुख तान्या हर चित में दुद्ध विचारे कहिंदे जबान तों हरी दा नाम और चित दे अंदर विषयां दे नाल संघर्ष करना उदा मुढ़ला और अंतम कर दिया पंडित सूर शतरपत पंडित होवे सूरा होवे शतरपत राजा और धरती दा राजा होवे भगत बराबर अमर ना होए वो भगत दा दर्जा क्योंकि भगत दिन रात विषय ते वकारां दे नाल जंग सहेड़ी बैठे ने सो कईयत है जिसने विषय वकारा नूं जित लिया और अपने सुरत मंडल दे अंदर अथवा सोच मंडल दे अंदर अथवा विचार मंडल दे अंदर उस मालक दी याद नूं पक्की तरह टका लिया उन्हूं ही सूरा आख्या जांदा है जी
आत्म जिणा सगल वसता कै जाका सतगुर पूरा
जिणन दा अर्थ हुंदा जित लेना आत्म आत्मा परात्मा एको करे ये परमात्म देव वाहिगुरु दी अंश भी है ਤੇ ਕਈ ਥਾਵਾਂ ਤੇ ਇਸ ਆਤਮਾ ਦਾ ਅਰਥ ਮਨ ਵੀ ਆਇਆ, ਜਿਵੇਂ ਸੁਖਮਨੀ ਸਾਹਿਬ ਆਪ ਜੀ ਪੜ੍ਹੋ, ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ। ਜਿਸਨੇ ਪਰਮੇਸ਼ਰ ਦਾ ਨਾਮ ਅਭਿਆਸ ਕੀਤਾ ਉਸਨੇ ਆਪਣੇ ਮਨ ਨੂੰ ਜਿੱਤ ਲਿਆ। ਮਨ ਜਿੱਤੈ ਜਗ ਜੀਤਿਆ, ਮਨ ਜਿੱਤ ਲਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਆਤਮ ਜਿਣੇ ਆਪਣੇ ਮਨ ਨੂੰ ਜਿੱਤ ਲੈਂਦੇ ਨੇ, ਤੇ ਜਿਹੜੇ ਮਨ ਨੂੰ ਜਿੱਤ ਲੈਂਦੇ ਨੇ ਸਭ ਲਵਸ ਤਪ ਹੈ, ਸਾਰੀ ਹੀ ਸ੍ਰਿਸ਼ਟੀ ਉਹਨਾਂ ਦੇ ਵਸ ਵਿੱਚ ਹੋ ਜਾਂਦੀ। ਵਸ ਵਿੱਚ ਕਿਵੇਂ ਹੋ ਜਾਂਦੀ? ਕਿਉਂਕਿ ਉਹ ਲੋਕ ਜੰਗ ਕਰਦੇ ਇਸ ਤਰੀਕੇ ਦੇ ਨਾਲ ਕਿ ਜਿਵੇਂ ਆਪਾਂ ਕੁਛ ਵੀ ਨਹੀਂ ਕੀਤਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਚਮਕੌਰ ਪਹੁੰਚੇ, ਚਮਕੌਰ ਦੀ ਧਰਤੀ ਦੇ ਉੱਪਰ ਟਹਿਲਣ ਲੱਗੇ। ਨੰਦ ਲਾਲ ਜੀ ਨੇ ਪੁੱਛਿਆ, ਸਤਿਗੁਰੂ ਪਾਤਸ਼ਾਹ ਬੜਾ ਪਿਆਰ ਨਿੱਘਾ ਸੁਨੇਹ ਇਸ ਧਰਤੀ ਦੇ ਨਾਲ ਆ, ਕੀ ਕਾਰਨ ਆ? ਸਤਿਗੁਰੂ ਪਾਤਸ਼ਾਹ ਨੇ ਆਖਿਆ, ਨੰਦ ਲਾਲ ਇੱਕ ਵਾਰ ਉਹਨਾਂ ਨੇ ਜ਼ਮੀਨ ਵੱਲ ਵੇਖਿਆ, ਧਰਤੀ ਵੱਲ ਵੇਖਿਆ। ਯੋਗੀ ਅਲਾਜਾਰ ਖਾਂ ਕਹਿੰਦਾ ਕਿ ਇੱਧਰ ਸਿੰਘ ਕੀ ਕਰ ਰਹੇ ਨੇ? ਕੁਛ ਲੇਟ ਗਏ ਖੱਕ ਪੇ ਜੀ ਪੋਸ਼ ਵਿਛਾਕਰ, ਕੁਛ ਪਹਿਰਾ ਦੇਣੇ ਲੱਗੇ ਤਲਵਾਰੇ ਉਠਾਕਰ, ਗੋਬਿੰਦ ਵੀ ਸਭ ਬਾਤ ਹੋਵੇ ਖੇਮੇ ਮੇਂ ਜਾਕਰ, ਦੇਖਾ ਤੋਂ ਬੈਠੇ ਹੈ ਗਰਦਨ ਕੋ ਚਕਾਕਰ, ਪਹਿਰਾ ਦੇ ਰਹੇ ਨੇ। ਗੁਰਦੇਵ ਨੂੰ ਪੁੱਛਿਆ, ਮਹਾਰਾਜ ਕੀ ਕਾਰਨ? ਤੇ ਗੁਰਦੇਵ ਨੇ ਆਖਿਆ, ਜਿਸ ਖਿੱਤੇ ਮੈਂ ਹਮ ਕਹਿਤੇ ਥੇ ਆਨਾ, ਜੇ ਵੋਹੀ ਹੈ ਜਿਸ ਜਗ੍ਹਾ ਪੇ ਬੱਚੇ ਕੋ ਕਟਾਨਾ, ਜੇ ਵੋਹੀ ਹੈ ਮੱਟੀ ਕਹਿ ਦਿੱਤੀ ਹੈ ਟਕਾਨਾ, ਜੇ ਵੋਹੀ ਹੈ। ਆਨੰਦ ਲਾ ਇਹ ਭਾਈ ਦਇਆ ਸਿੰਘ ਜੀ, ਮੈਂ ਕਦੇ ਕਹਿੰਦਾ ਹਾਂ ਇੱਕ ਥਾਂ ਤੋਂ ਮੈਂ ਸੁਰਖਰੂ ਹੋ ਕੇ ਨਿਕਲਣਾ, ਉਹ ਥਾਂ ਆ ਗਈ ਹੈ। ਕਿਉਂ? ਉਨ੍ਹਾਂ ਨੇ ਮਨ ਨੂੰ ਜਿੱਤ ਲਿਆ। ਪੁੱਤਰ ਦਾ ਬੋ ਪਰਿਵਾਰਕ ਸੰਦੇਸ਼, ਕਿਸੇ ਚੇਲੇ ਦੀ ਮੁਹੱਬਤ ਉਨ੍ਹਾਂ ਨੂੰ ਕਾਇਲ ਨਹੀਂ ਕਰ ਸਕਦੀ, ਉਨ੍ਹਾਂ ਨੂੰ ਆਪਣੀ ਲਪੇਟ ਵਿਚ ਨਹੀਂ ਲੈ ਸਕਦੀ। ਸਾਰਾ ਕੁਛ ਉਨ੍ਹਾਂ ਦੇ ਵਸੀਕਰਨ ਹੋ ਤੁਰਦਾ ਹੈ ਜੀ।
ਗਾਈਏ ਆਤਮ ਰੰਗ।
ਮਹਾਰਾਜ ਕਹਿੰਦੇ ਉਸ ਪਰਮੇਸ਼ੁਰ ਵਾਹਿਗੁਰੂ ਦਾ ਜਿਹੜਾ ਗਾਇਨ ਆ, ਉਹਦਾ ਆਪੋ ਦੀ ਆਰਾਧਨਾ ਆ। ਆਤਮ ਫਿਰ ਇੱਥੇ ਮਨ ਹੀ ਅਰਥ ਹੁੰਦਾ, ਮਾਨਸਿਕ ਪਿਆਰ ਦੇ ਨਾਲ, ਮਨ ਦੇ ਪਿਆਰ ਦੇ ਨਾਲ ਉਸ ਮਾਲਕ ਦੇ ਗੁਣ ਗਾਇਨ ਕਰਨੇ ਹਨ।
ਸਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ।
ਉਸ ਦਾਤਾ ਜੀ ਦੀ ਸ਼ਰਨ ਵਿੱਚ ਟਿਕਣਾ, ਤੇ ਟਿਕ ਕੇ ਕੀ ਕਰਨਾ? ਨਾਮ ਧਿਆਉਣਾ। ਇੱਕ ਨਾਮ ਹੁੰਦਾ ਧਿਆਉਣਾ, ਤੇ ਇੱਕ ਹੁੰਦਾ ਜਪਣਾ। ਜਪ ਹੁੰਦਾ ਸਦਾ ਹਿਰਦੇ ਵਿੱਚ, ਔਰ ਇਹਦਾ ਦੂਸਰਾ ਅਰਥ ਹੁੰਦਾ ਭਗਤੀ। ਭਗਤੀ ਸਦਾ ਹਿਰਦੇ ਵਿੱਚ ਹੁੰਦੀ, ਔਰ ਜਿਹੜੇ ਧਿਆਨਸਥ ਹੁੰਦੇ ਨੇ ਉਹ ਸਦਾ ਆਪਣੇ ਤਰਕੁੱਟੀ ਵਿੱਚ, ਮਸਤਕ ਵਿੱਚ। ਸੋ ਸਤਿਗੁਰੂ ਪਾਤਸ਼ਾਹ ਕੀ ਕਹਿੰਦੇ ਨੇ? ਸਹਿਜ ਸਮਾਵਣ, ਜਦ ਤੂੰ ਨਾਮ ਦੀ ਆਰਾਧਨਾ ਕਰੇਗਾ ਆਤਮਕ ਅਡੋਲਤਾ ਦੇ ਵਿੱਚ ਟਕਾਏਮਾਨ ਹੋਵੇਗਾ ਜੀ।
ਰਹਾਉ
ਵਿਸਰਾਮ ਦੇ ਕੇ ਮਹਾਰਾਜ ਆਖਦੇ ਨੇ,
ਜਨ ਕੇ ਚਰਨ ਵਸਹ ਮੇਰਾ ਸੰਗ ਪੁਨੀਤਾ ਦੇਹੀ।
ਜਨ ਪ੍ਰਤੀਤ ਹੀ ਆਈ ਜਿਨ ਜਨ ਕਉ ਤਿੰਨ ਕਉ ਪਦਵੀ ਉੱਚ ਪਈ, ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬ੍ਰਿਥਾ ਗਈ। ਕੀ ਅਵਸਥਾ ਬਣਦੀ? ਅਵਲੋਕਿਆ ਬ੍ਰਹਮ ਪਰਮ ਸਭ ਛੁਟਕਿਆ ਦਿਵ ਦ੍ਰਿਸ਼ਟ ਕਾਰਨ ਕਰਨ। ਕਹਿੰਦੇ ਵੀ ਜਿਨ੍ਹਾਂ ਦੇ ਅੰਦਰ ਪ੍ਰਤੀਤ, ਪ੍ਰੀਤ ਪੱਕ ਕੇ ਪ੍ਰਤੀਤ ਬਣ ਗਈ, ਤਿੰਨ ਕੋ ਪਦਵੀ ਉੱਚ ਪਈ, ਉਹਨਾਂ ਦਾ ਰੁਤਬਾ ਉੱਚਾ ਹੋ ਜਾਂਦਾ। ਉਹ ਬਣਦੇ ਕੀ ਨੇ? ਜਨ। ਅਜਿਹੇ ਸ੍ਰੇਸ਼ਟ ਵਿਅਕਤੀਆਂ ਦੇ ਨਾਲ ਮੇਲ ਜੋਲ, ਉਹਨਾਂ ਦਾ ਉਪਦੇਸ਼ ਮੇਰੇ ਹਿਰਦੇ ਵਿੱਚ ਜਦੋਂ ਵਸਦਾ, ਤੇ ਮੇਰਾ ਜਿਹੜਾ ਸਰੀਰ ਆ ਔਰ ਕਰਮ ਤੇ ਗਿਆਨ ਇੰਦਰੇ ਪਵਿੱਤਰ ਹੋ ਤੁਰਦੇ ਨੇ। ਹਾਂਜੀ।
ਜਨ ਕੀ ਧੂਰ ਦੇਹੋ ਕਿਰਪਾ ਨਿਦ, ਨਾਨਕ ਕਹਿ ਸੁਖ ਇਹੀ।
ਵਾਹਿਗੁਰੂ ਅਜਿਹੀਆਂ ਸਿਰਮੌਰ ਸ਼ਖਸੀਅਤਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਮਿਲ ਜੁਲਣ ਦਾ, ਉਹਨਾਂ ਦੀ ਸੰਗਤ ਕਰਨ ਦਾ ਮੈਨੂੰ ਸੁਭਾਗ ਅਥਵਾ ਅਵਸਰ ਬਖਸ਼ਣ, ਤਾਂ ਜੋ ਮੈਂ ਵੀ ਇਹਦੇ ਵਿੱਚ ਹੀ ਸੁੱਖ ਮਹਿਸੂਸ ਕਰ ਸਕਾਂ। ਇਹ ਧਿਆਨ ਰੱਖਿਓ ਕਿ ਜਿਹੜਾ ਸਾਡਾ ਸੁੱਖ ਆ ਉਹ ਗੁਰੂ ਚਰਨਾਂ ਦੇ ਨਾਲ ਇਸੇ ਹੀ ਤਰੀਕੇ ਨਾਲ ਆ। ਅਸੀਂ ਵਿਸ਼ੇ ਵਿਚਾਰ ਵਿਕਾਰਾਂ ਵਿੱਚੋਂ ਸੁੱਖ ਭਾਲਣ ਦੀ ਕੋਸ਼ਿਸ਼ ਕਰਦੇ ਹਾਂ। ਜੋ ਛਿਨ ਭੰਗਰ ਆ ਇੱਕ ਪਲ ਦੇ ਲਈ ਆਉਂਦਾ, ਦੂਸਰੇ ਪਲ ਦੇ ਲਈ ਉੱਠ ਜਾਂਦਾ ਹੈ। ਸੰਧੀ ਵੀ ਸੁੱਖ ਦੀ ਪ੍ਰਾਪਤੀ ਲਈ ਗੁਰੂ ਚਰਨਾਂ ਵਿੱਚ ਜੁੜੋ। ਸੋ ਇੰਨੀ ਕੁ ਬੇਨਤੀ ਪ੍ਰਵਾਨ, ਲੰਬੇ ਸਮੇਂ ਤੋਂ ਮੈਂ ਤੁਹਾਡੇ ਚਰਨਾਂ ਵਿੱਚ ਹਾਜ਼ਰ ਸੀ, ਅੱਜ ਤੁਹਾਡੇ ਤੋਂ ਮੈਂ ਛੁੱਟੀ ਮੰਗ ਲੈਣੀ, ਫੁੱਲ ਦੀ ਖਿਮਾ। ਸ਼ਬਦ ਦੀ ਆਖਰੀ ਪੰਕਤੀ ਪੜ੍ਹ ਕੇ ਫਤਿਹ ਦੀ ਸਾਨ ਕਰ।
ਜਨ ਕੇ ਚਰਨ ਵਸੈ ਮੇਰਾ ਯਰ, ਸੰਗ ਪੁਨੀਤਾ ਦੇਹੀ, ਜਨ ਕੀ ਧੂਰਜ ਹੋ ਕਿਰਪਾਨ ਦ, ਨਾਨਕ ਕੈ ਸੁਖ ਏਹੀ।
ਵਾਹਿਗੁਰੂ ਜੀ ਕਾ ਖਾਲਸਾ।